You're with SBS Radio.
SBS ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਅੱਜ ਅਸੀਂ ਸਾਂਝ ਪਾ ਰਹੇ ਹਾਂ ਡਿਜੀਟਲ ਆਰਟ ਜਿਹੇ ਨਵੀਨ ਕਿੱਤੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਬ੍ਰਿਸਬੇਨ ਵਾਸਤੇ ਅੰਕੁਰ ਪਾਤਰ ਦੇ ਨਾਲ। ਲਗਭਗ ਪਿਛਲੇ 16 ਸਾਲਾਂ ਤੋਂ ਅੰਕੁਰ ਰਚਨਾਤਮਕ ਉਦਯੋਗ ਨਾਲ ਜੁੜੇ ਹੋਏ ਹਨ ਤੇ ਬਹੁਤ ਸਾਰੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੁਰਸਕਾਰ ਵੀ ਜਿੱਤ ਚੁੱਕੇ ਹਨ। ਅੰਕੁਰ ਮਿਕਸਡ ਮੀਡੀਆ ਆਰਟ ਵਿੱਚ, ਯਾਨੀ ਕਿ ਤਸਵੀਰਾਂ ਤੇ ਡਿਜੀਟਲ ਕਲਾ ਦੇ ਸੁਮੇਲ ਨਾਲ ਪੋਰਟਰੇਟ ਤਿਆਰ ਕਰਦੇ ਹਨ ਤੇ ਇਸ ਕਲਾ ਦੇ ਬਲਬੂਤੇ ਤੇ ਅੰਕੁਰ ਐਡੋਬੀ, ਨਾਇਕੀ, ਐਡੀਡਾਸ, ਲਿਨੋਵੋ, ਵੂਲੀ, ਯੂਨੀਵਰਸਿਟੀ ਆਫ ਕੁਈਨਸਲੈਂਡ, DDB, JWT ਆਦਿ ਅਨੇਕਾਂ ਵੱਡੇ ਬ੍ਰਾਂਡਸ ਨਾਲ ਕੰਮ ਕਰ ਚੁੱਕੇ ਹਨ। ਡੱਚ ਚਿੱਤਰਕਾਰ ਰੈਂਬ੍ਰੈਂਟ ਦੀ ਗੁੰਮਸ਼ੁਦਾ ਪੇਂਟਿੰਗ ਨੂੰ ਦੁਬਾਰਾ ਬਣਾਉਣ ਲਈ ਐਡੋਬੀ ਨਾਲ ਉਹਨਾਂ ਦਾ ਕੰਮ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਤੇ ਹਾਲ ਹੀ ਵਿੱਚ ਅੰਕੁਰ ਨੂੰ ਭਾਰਤ ਦੇ ਚੋਟੀ ਦੇ 20 ਡਿਜੀਟਲ ਕਲਾਕਾਰਾਂ ਦੀ ਸੂਚੀ ਵਿੱਚ ਵੀ ਚੁਣਿਆ ਗਿਆ। ਆਓ ਗੱਲਬਾਤ ਕਰਦੇ ਹਾਂ ਬ੍ਰਿਸਬੇਨ ਵਾਸਤੇ ਅੰਕੁਰ ਪਾਤਰ ਦੇ ਨਾਲ। ਜੀ ਆਇਆਂ ਨੂੰ ਅੰਕੁਰ।
ਥੈਂਕ ਯੂ ਸੁਮੀਤ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਇੱਥੇ ਰੇਡੀਓ ਤੇ ਆਪਣੇ ਬਾਰੇ ਤੇ ਕਿੱਤੇ ਬਾਰੇ ਦੱਸਣ ਦਾ। ਬਹੁਤ ਬਹੁਤ ਤੁਹਾਡਾ ਧੰਨਵਾਦ।
ਅੰਕੁਰ, ਡਿਜੀਟਲ ਆਰਟ ਮਾਊਸ ਤੇ ਸਟਰੋਕ ਨਾਲ ਕੰਪਿਊਟਰ ਤੇ ਚਿੱਤਰ ਬਣਾਉਣ ਤੇ ਕ੍ਰੀਏਟਿਵ ਰੀਟਚਿੰਗ ਬਾਰੇ ਸਾਨੂੰ ਵਿਸਥਾਰ ਚ ਚਾਨਣਾ ਪਾਓ।
ਸੋ ਬੇਸਿਕਲੀ ਇਹ ਜਿਹੜਾ ਆਪਣਾ ਆਰਟ ਫਾਰਮ ਹੈ ਇਹ ਥੋੜਾ ਮਾਡਰਨ ਆਰਟ ਫਾਰਮ ਹੈ। ਤੇ ਜਦੋਂ ਕੰਪਿਊਟਰ ਆਏ ਉਸ ਤੋਂ ਬਾਅਦ ਹੀ ਇਹ ਆਰਟ ਫਾਰਮ ਪ੍ਰਚਲਿਤ ਹੋਇਆ। ਵੈਸਟ ਵਿੱਚ ਜਲਦੀ ਹੋ ਗਿਆ ਸੀ ਪਰ ਇੰਡੀਆ ਚ ਆਉਣ ਨੂੰ ਥੋੜਾ ਟਾਈਮ ਲੱਗਿਆ। ਪਰ ਹੁਣ ਇਸ ਵੇਲੇ ਡਿਜੀਟਲ ਆਰਟ ਜਿਹਨੂੰ ਕਹਿੰਦੇ, ਡਿਜੀਟਲ ਆਰਟਿਸਟ ਜਿਹਨੂੰ ਕਹਿੰਦੇ ਆ ਕਿ ਜਿਹੜਾ ਡਿਜੀਟਲੀ ਆਰਟ ਬਣਾਉਂਦਾ ਹੋਵੇ ਕੰਪਿਊਟਰ ਦੇ ਮਾਧਿਅਮ ਨਾਲ ਜਾਂ ਟੈਬਲੇਟ ਨਾਲ, ਸੋ ਉਹਨੂੰ ਡਿਜੀਟਲ ਆਰਟ ਕਹਿੰਦੇ ਆ। ਤੇ ਪਲੱਸ ਇਹਦੇ ਵਿੱਚ ਕਈ ਹੋਰ ਜਿਵੇਂ ਇਹਦੀਆਂ ਹੋਰ ਸ਼ਾਖਾਵਾਂ ਹੁੰਦੀਆਂ, ਇਲਸਟ੍ਰੇਸ਼ਨ ਹੁੰਦੀਆਂ ਤੇ ਰੀਟਚਿੰਗ ਹੋ ਗਈ। ਮੇਰਾ ਜ਼ਿਆਦਾ ਕੰਮ ਰੀਟਚਿੰਗ ਦੇ ਵਿੱਚ ਤੇ ਡਿਜੀਟਲ ਆਰਟ ਦੇ ਵਿੱਚ ਹੈ ਕਿ ਰੀਟਚਿੰਗ ਹੁੰਦੀ ਹੈ ਕਿ ਜਦੋਂ ਫੋਟੋਗ੍ਰਾਫਰ ਐਡਵਰਟਾਈਜ਼ਿੰਗ ਖਾਸ ਕਰ ਉਹਦੇ ਵਿੱਚ ਫੋਟੋਗ੍ਰਾਫੀ ਕਰਦੇ ਆ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਫੋਟੋ ਹੁੰਦੀਆਂ ਉਹਨਾਂ ਨੂੰ ਇਕੱਠੇ ਕਰਕੇ ਕੰਪੋਜ਼ਿਟ ਕਰਕੇ ਤੇ ਉਹਨਾਂ ਨੂੰ ਇਕੱਠੇ ਇੱਕ ਚਿੱਤਰ ਬਣਾਉਣਾ, ਕਿਉਂਕਿ ਹੁਣ ਐਡਵਰਟਾਈਜ਼ਿੰਗ 'ਚ ਹੁੰਦਾ ਵੀ ਤੁਸੀਂ ਸਭ ਕੁਛ ਇੱਕ ਫੋਟੋ 'ਚ ਨਹੀਂ ਖਿੱਚ ਸਕਦੇ, ਤੁਹਾਨੂੰ ਅੱਡ ਅੱਡ ਪਾਰਟਸ ਖਿੱਚਣੇ ਪੈਂਦੇ ਆ, ਫਿਰ ਉਹਨਾਂ ਨੂੰ ਇਕੱਠੇ ਕਰਕੇ ਇੱਕ ਫੋਟੋ ਬਣਾਉਂਦੇ ਆ, ਫਿਰ ਇੱਕ ਇਮੇਜ ਬਣਾਉਂਦੇ ਜਿਹਨੂੰ ਅਸੀਂ ਕੀ ਆਰਟ ਕਹਿੰਦੇ
ਹਾਂ ਜੀ, ਤੇ ਛੋਟੀਆਂ ਛੋਟੀਆਂ ਸਟਾਕ ਇਮੇਜਸ ਨੂੰ ਇਕੱਠੀਆਂ ਕਰਕੇ
ਇੱਕ ਵੱਡੀ ਸਟਾਕ ਇਮੇਜ ਹੋ ਸਕਦੀਆਂ ਜਾਂ ਫਿਰ ਤੁਸੀਂ ਖਿੱਚੀਆਂ ਵੀ ਹੋ ਸਕਦੀਆਂ ਉਸ ਤਰੀਕੇ ਨਾਲ ਕਿ ਤੁਸੀਂ ਬਾਅਦ ਚ ਉਹਨੂੰ ਕੰਪੋਜ਼ਿਟ ਕਰਕੇ ਤੇ ਤੁਸੀਂ ਇੱਕ ਇਮੇਜ ਤਿਆਰ ਕਰ ਸਕੋ ਜਿਹੜੀ ਕਿ ਐਜ਼ ਅ ਐਡਵਰਟਾਈਜ਼ਿੰਗ ਇਮੇਜ ਨੂੰ ਕਹਿੰਦੇ ਯੂਜ਼ ਕੀਤੀ ਜਾ ਸਕਦੀ ਹੈ।
ਅੰਕੁਰ, ਤੁਸੀਂ ਉਹਨਾਂ ਕਲਾਕਾਰਾਂ ਚੋਂ ਹੋ ਜਿਨ੍ਹਾਂ ਨੇ ਪੰਜਾਬ 'ਚ ਡਿਜੀਟਲ ਪੇਂਟਿੰਗ ਦੀ ਸ਼ੁਰੂਆਤ ਕੀਤੀ ਸੀ। ਮੇਰਾ ਖਿਆਲ ਤੁਸੀਂ 2003-04 ਦੇ ਵਕਫੇ ਦੌਰਾਨ ਪੰਜਾਬੀਆਂ ਨੂੰ ਡਿਜੀਟਲ ਆਰਟ ਨਾਲ ਵਾਕਿਫ ਕਰਵਾਇਆ, ਜਦਕਿ ਬਹੁਤਿਆਂ ਘਰਾਂ 'ਚ ਕੰਪਿਊਟਰ ਵੀ ਨਹੀਂ ਸੀ ਹੁੰਦੇ।
ਹਾਂਜੀ, 2003-04 'ਚ ਮੇਰੀ ਜਦੋਂ ਮੇਰੀ ਪੜ੍ਹਾਈ ਮੁੱਕੀ ਹੈ ਤਾਂ ਉਸ ਤੋਂ ਬਾਅਦ ਮੈਂ ਇੱਧਰ ਫੋਟੋਸ਼ਾਪ ਵਗੈਰਾ ਸਿੱਖਣ ਲੱਗ ਗਿਆ ਸੀ। ਪਰ ਮੈਂ ਐਕਚੁਲੀ ਜਦੋਂ ਸ਼ੁਰੂ ਜਿਹੜਾ ਮੈਂ ਕੀਤਾ, ਜਦੋਂ ਮੈਂ ਕਮਰਸ਼ਲੀ ਕੰਮ ਕੀਤਾ ਉਹ ਅਰਾਊਂਡ 2007-06 ਦੇ ਗੇੜ 'ਚ। ਸੋ ਪਰ ਕ੍ਰੀਏਟਿਵ ਇੰਡਸਟਰੀ ਨਾਲ ਮੈਂ 2003-04 ਦਾ ਜੁੜਿਆ ਹੈ।
ਉਹਨਾਂ ਵੇਲਿਆਂ ਤੋਂ ਹੁਣ ਤੱਕ ਤੁਸੀਂ ਡਿਜੀਟਲ ਆਰਟ ਦੇ ਖੇਤਰ ਵਿੱਚ ਕਿਵੇਂ ਤੇ ਬਦਲਾਵ ਦੇਖਦੇ ਹੋ?
ਹਾਂ, ਸ਼ੁਰੂ ਦੇ ਵਿੱਚ ਤਾਂ ਬਹੁਤ ਥੋੜੇ ਆਰਟਿਸਟ ਹੁੰਦੇ ਸੀ। ਮੈਂ ਜਦੋਂ ਮੈਂ ਦੇਖਦਾ ਹੁੰਦਾ ਸੀ ਵੀ ਇੰਡੀਆ 'ਚੋਂ ਕਿਹੜੇ ਆਰਟਿਸਟ ਆ, ਤੇ ਹਾਰਡਲੀ ਮੈਨੂੰ 3-4 ਹੀ ਦੇਖਦੇ ਸੀ ਜਿਹੜੇ ਟੋਪ ਤੇ। ਪਰ ਕੁਛ ਸਾਲਾਂ 'ਚ ਆਈ ਥਿੰਕ ਅਰਾਊਂਡ 7-8 ਸਾਲਾਂ 'ਚ ਜਾਂਦਾ ਮੈਂ ਆਸਟ੍ਰੇਲੀਆ 2013 'ਚ ਆਇਆ, ਉਦੋਂ ਬਾਅਦ ਹੀ ਇਹਦੇ 'ਚ ਇੰਨੇ ਜ਼ਿਆਦਾ ਚੇਂਜਸ ਦੇਖੇ ਕਿ ਹੁਣ ਜਿਹੜੇ ਨਵੇਂ ਬੱਚੇ ਆ ਰਹੇ ਆ ਉਹ 15-16 ਸਾਲ ਦੇ ਵੀ ਆ ਜਿਹੜੇ, ਉਹ ਬਹੁਤ ਜ਼ਬਰਦਸਤ ਆਰਟ ਬਣਾ ਰਹੇ ਆ, ਬਹੁਤ ਵਧੀਆ ਡਿਜੀਟਲ ਆਰਟਿਸਟ ਨਿਕਲ ਕੇ ਆਇਆ ਹੁਣ ਇੰਡੀਆ 'ਚੋਂ ਵੀ। ਆਈ ਥਿੰਕ ਇਹ ਬਹੁਤ ਪੋਜ਼ਿਟਿਵ ਸਾਈਨ ਆ।
ਹਾਂਜੀ, ਤੇ ਪਿਛਲੇ ਸਾਲ ਤੁਹਾਨੂੰ ਚੋਟੀ ਦੇ ਮਾਣ ਮੱਤੇ ਡਿਜੀਟਲ ਆਰਟਿਸਟ ਦੀ ਸੂਚੀ ਵਿੱਚ ਵੀ ਚੁਣਿਆ ਗਿਆ, ਕਿਵੇਂ ਲੱਗਦਾ ਕਿ ਜਦ ਲੋਕ ਤੁਹਾਨੂੰ ਇੱਕ ਮਾਰਗਦਰਸ਼ਕ ਵਜੋਂ ਦੇਖਦੇ ਨੇ?
ਆਈ ਥਿੰਕ ਉਹ ਤਾਂ ਕਿਉਂਕਿ ਮੈਂ ਆਪਣੇ ਆਪ ਨੂੰ ਬੈਸਟ ਨਹੀਂ ਮੰਨਦਾ, ਕਿਉਂਕਿ ਮੈਂ ਥੋੜ੍ਹਾ ਜਿਹਾ ਕਮਰਸ਼ੀਅਲ ਕੰਮ ਕੀਤਾ ਹੈ ਤਾਂ ਲੋਕ ਮੈਨੂੰ ਜਾਣਦੇ ਆ, ਇਸ ਕਰਕੇ ਉਹਨਾਂ ਨੇ ਜਿਹੜੀ ਲਿਸਟ ਕੱਢੀ ਸੀਗੀ ਟੋਪ 20 ਡਿਜੀਟਲ ਆਰਟਿਸਟ ਆਫ ਇੰਡੀਆ, ਤੇ ਉਹਦੇ ਵਿੱਚ ਮੇਰਾ ਨਾਂ ਆ, ਪਰ ਬਹੁਤ ਖੁਸ਼ੀ ਹੋਈ ਸੀ ਐਂਡ ਤੁਹਾਡਾ ਥੋੜਾ ਕੌਨਫੀਡੈਂਸ ਵਧਾਉਂਦੇ ਆ, ਕਿਉਂਕਿ ਜਿਹੜੇ ਆਰਟਿਸਟ ਹੁੰਦੇ ਆ ਇਹਨਾਂ ਨੂੰ ਇਨਸਿਕਿਉਰਿਟੀ ਬਹੁਤ ਹੁੰਦੀ ਆ ਆਪਣੇ ਬਾਰੇ ਵੀ ਪਤਾ ਨਹੀਂ ਮੈਂ ਚੰਗਾ ਹੈਗਾ ਕਿ ਨਹੀਂ ਹੈਗਾ, ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਪਰ ਜਦੋਂ ਤੁਹਾਨੂੰ ਇੱਦਾਂ ਦੀ ਰੈਕਗਨੀਸ਼ਨ ਮਿਲਦੀ ਹੈ ਤਾਂ ਤੁਹਾਨੂੰ ਕੌਨਫੀਡੈਂਸ ਮਿਲਦਾ, ਸੈਲਫ ਕੌਨਫੀਡੈਂਸ ਹੁੰਦਾ ਕਿ ਹਾਂ ਵੀ ਨਹੀਂ ਚਲੋ ਕੁਛ ਤਾਂ ਆਪਾਂ ਕਮਾਇਆ।
ਅੰਕੁਰ, ਹਰ ਕਲਾਕਾਰ ਦੇ ਕੰਮ ਕਰਨ ਦੀ ਆਪਣੀ ਵਿਲੱਖਣ ਪ੍ਰੋਸੈਸ ਹੁੰਦੀ ਹੈ, ਇੱਕ ਡਿਜੀਟਲ ਆਰਟ ਪੀਸ ਨੂੰ ਕ੍ਰੀਏਟ ਕਰਨ ਦੀ ਮੁੱਢ ਤੋਂ ਅਖੀਰ ਤੱਕ ਦੀ ਤੁਹਾਡੀ ਪਰਸਨਲ ਪ੍ਰੋਸੈਸ ਕੀ ਹੈ?
ਮੇਰਾ ਹਮੇਸ਼ਾ ਜਦੋਂ ਮੈਂ ਪਹਿਲਾਂ ਕਰਦਾ ਹੁੰਦਾ ਸੀ ਕੰਮ ਤਾਂ ਕਿ ਮੈਂ ਬੇਸਿਕਲੀ ਥੋੜਾ ਜਿਹਾ ਰਫ ਸਕੈਚ ਕਰ ਲੈਂਦਾ ਹੁੰਦਾ ਸੀ, ਥੋੜਾ ਜਿਹਾ ਆਈਡੀਆ, ਪਰ ਹੁਣ ਮੈਂ ਕੁਛ ਸਾਲਾਂ ਤੋਂ ਸਕੈਚ ਕਰਨਾ ਛੱਡਤਾ, ਵੀ ਮੈਨੂੰ ਮੈਂ ਸਕੈਚ ਨਹੀਂ ਕਰਦਾ, ਮੈਂ ਹੁਣ ਸਿਰਫ ਦੇਖਦਾ ਨਾ ਵੀ ਮੇਰੇ ਦਿਮਾਗ 'ਚ ਫੋਟੋ ਜੀ ਹੈਗੀ ਵੀ ਮੈਂ ਕੀ ਬਣਾਉਣਾ ਚਾਹੁੰਦਾ, ਅਤੇ ਮੈਂ ਸਿੱਧਾ ਕੰਪਿਊਟਰ ਸਕਰੀਨ 'ਤੇ ਚੱਲ ਕੇ ਅਤੇ ਬਲੈਂਕ ਕੈਨਵਸ ਖੋਲ ਕੇ ਤਾਂ ਸ਼ੁਰੂ ਕਰ ਦਿੰਦਾ, ਜੇ ਮੇਰੇ ਕੋਲ ਰੈਫਰੈਂਸਿਸ ਹੈਗੀਆਂ ਤਾਂ ਮੈਂ ਰੈਫਰੈਂਸਿਸ ਨੂੰ ਰੈਫਰ ਕਰਦਾ ਰਹਿੰਦਾ ਨਾਲ ਨਾਲ ਵੀ ਆਹ ਚੀਜ਼ ਮੈਂ ਬਣਾਉਣਾ ਚਾਹੁੰਦਾ, ਪਰ ਉਹ ਪ੍ਰੋਸੈਸ ਬੜਾ ਇਵੋਲਵ ਹੁੰਦਾ ਗਿਆ ਹਰ ਸਾਲ, ਮਤਲਬ ਜਿਵੇਂ ਕੁਛ ਸਾਲਾਂ ਬਾਅਦ ਤੁਸੀਂ ਜਿੱਦਾਂ ਐਕਸਪੀਰੀਅੰਸ ਹੁੰਦੇ ਜਾਂਦੇ ਹੋ ਤੁਸੀਂ ਉੱਦਾਂ ਹੀ ਇਵੋਲਵ ਹੋਣਾ ਚਾਹੁੰਦਾ ਹੁੰਦੇ ਜਾਂਦੇ ਵੀ ਤੁਹਾਡਾ ਵਟ ਵਰਕਸ ਫੋਰ ਯੂ, ਕਿਉਂਕਿ ਮੈਂ ਜਿਹੜਾ ਮੇਰਾ ਫੀਲਡ ਆ ਜਿਹੜਾ ਕਲਾਇੰਟ ਨਾਲ ਮੈਂ ਕੰਮ ਕਰਦਾ ਐਡਵਰਟਾਈਜ਼ਿੰਗ ਬਹੁਤ ਜ਼ਿਆਦਾ ਕੱਟ ਥਰੋਟ ਅਤੇ ਡੈਡਲਾਈਨ ਬੇਸਡ ਇੰਡਸਟਰੀ ਹੈ, ਤੁਹਾਡੇ ਬਹੁਤਾ ਟਾਈਮ ਨਹੀਂ ਹੁੰਦਾ ਉਹਦੇ 'ਚ ਸ਼ੁਰੂ ਕਰਨ 'ਤੇ, ਤੁਹਾਨੂੰ ਸਭ ਕੁਛ ਛੇਤੀ ਛੇਤੀ ਹੈ, ਸੋ ਉਹ ਪ੍ਰੋਸੈਸ ਦੇ ਵਿੱਚ ਲੰਘ ਕੇ ਜਦੋਂ ਤੁਸੀਂ ਉਹਦੇ 'ਚੋਂ ਜਿਵੇਂ ਭੱਠੀ ਆ ਬੇਸਿਕਲੀ ਜਦੋਂ ਉਹਦੇ 'ਚੋਂ ਲੰਘ ਕੇ ਜਾਂਦੇ ਹੋ ਤਾਂ ਤੁਹਾਨੂੰ ਉਹ ਤੁਹਾਡੇ ਜਿਹੜੇ ਵਾਟ ਵੁੱਟ ਗਏ ਉਹ ਸਿੱਧੇ ਕਰ ਦਿੰਦੀ,
ਪ੍ਰੋਸੈਸ ਤਰਾਸੀ ਜਾਂਦੀ ਤੁਹਾਡੀ ਸਾਰੀ,
ਹਾਂਜੀ ਪ੍ਰੋਸੈਸ ਤੁਹਾਡਾ ਤੇਜ਼ ਹੋ ਜੂਗਾ, ਤੁਸੀਂ ਤੁਸੀਂ ਇੱਦਾਂ ਦੀਆਂ ਫਿਰ ਤੁਸੀਂ ਲੱਭਣ ਲੱਗ ਜਾਂਦੇ ਵੀ ਮੈਂ ਇਹਨੂੰ ਹੋਰ ਕਿੱਦਾਂ ਤੇਜ਼ ਕਰ ਸਕਦਾ, ਸੋ ਉਹਦੇ ਨਾਲ ਮੈਨੂੰ ਬਹੁਤ ਫਰਕ ਪਿਆ, ਉਹਦੇ ਨਾਲ ਤੁਹਾਡਾ ਉਹਦੇ 'ਚ ਹੁੰਦਾ ਕਿ ਨਾ ਤੁਸੀਂ ਆਪਣੀ ਕੁਆਲਿਟੀ ਲੂਜ਼ ਕਰਨੀ ਹੈ ਅਤੇ ਨਾ ਟਾਈਮ ਜ਼ਿਆਦਾ ਲਾਉਣਾ, ਅਤੇ ਉਹਦੇ 'ਚ ਹੀ ਸਕਸੈਸ ਆ ਤੁਹਾਡੇ ਕੋਲ ਵੀ, ਤੁਸੀਂ ਇਹਦੇ ਤੁਹਾਡੇ ਕੋਲ ਸਕਸੈਸਫੁਲ ਹੋਣੇ ਕਿ ਜੇ ਤੁਸੀਂ ਬਹੁਤ ਜ਼ਿਆਦਾ ਟਾਈਮ ਲਾ ਰਹੇ ਹੋ ਤਾਂ ਓਬਵੀਅਸਲੀ ਫਿਰ ਉਹਨਾਂ ਦੀ ਡੈਡਲਾਈਨ ਵੀ ਮੈਚ ਕਰ ਦਿੰਦਾ ਅਤੇ ਫਿਰ ਉਹ ਗੱਲ ਬਣਦੀ ਨਹੀਂ ਉਹਦੇ 'ਚ, ਸੋ ਮੇਰਾ ਪ੍ਰੋਸੈਸ ਬਹੁਤ ਹੁਣ ਸਿੰਪਲ ਆ ਵੀ ਬੇਸਿਕਲੀ ਮੈਂ ਕੈਨਵਸ ਖੋਲਦਾ ਜੇ ਰੈਫਰੈਂਸ ਹੈਗਾ ਤਾਂ ਆਈ ਜਸਟ ਸਟਾਰਟ ਕ੍ਰੀਏਟਿੰਗ ਇਟ, ਅਤੇ ਨਹੀਂ ਆ ਤਾਂ ਫਿਰ ਜੋ ਮੇਰੇ ਹੁੰਦਾ ਦਿਮਾਗ 'ਚ ਮਾੜਾ ਮੋਟਾ।
ਜੀ ਅੰਕੁਰ, ਜਿਵੇਂ ਤੁਹਾਡੀ ਸਿਟਿੰਗ ਜੋਬ ਹੈ ਇਹਦੇ ਵਿੱਚ ਮਨ ਦੀ ਭਟਕਣਾ ਹੈ ਨਾ ਲੱਗੀ ਰਹਿੰਦੀ ਆ, ਤੇ ਮਾਈਂਡ ਤੇ ਬਾਡੀ ਦਾ ਸੰਤੁਲਨ ਕਿਵੇਂ ਬਣਾ ਕੇ ਰੱਖਦੇ ਹੋ?
ਮੈਂ ਕੋਸ਼ਿਸ਼ ਤਾਂ ਕਰਦਾ ਹੁੰਦਾ ਕਿ ਮੈਂ ਆਪਣਾ ਜਿਹੜਾ ਜਿਵੇਂ ਜਦੋਂ ਫ੍ਰੀ ਟਾਈਮ ਹੁੰਦਾ, ਵੈਸੇ ਮੈਨੂੰ ਉਹਦਾ ਜਿਮ ਜਾਣ ਦਾ ਬਹੁਤ ਸ਼ੌਂਕ ਆ, ਫਿਜ਼ੀਕਲ ਐਕਟੀਵਿਟੀ ਕਰਨ ਦਾ, ਅਤੇ ਪਰ ਜਦੋਂ ਮੇਰੇ ਕੋਲ ਫ੍ਰੀ ਟਾਈਮ ਹੋਵੇ ਅਤੇ ਮੈਂ ਆਪਣਾ ਮਨ ਨਾ ਭਟਕਣ ਦੇਣਾ ਤਾਂ ਫਿਰ ਮੈਂ ਕੀ ਕਰਦਾ ਹੁੰਦਾ ਕਿ ਮੈਂ ਕੋਈ ਹੋਰ ਆਰਟ ਫੋਰਮ ਜਿਵੇਂ ਹੁੰਦੇ ਜਿਵੇਂ ਮਿਊਜ਼ਿਕ ਹੋ ਗਿਆ ਜਾਂ ਫਿਰ ਪੋਇਟਰੀ ਹੋ ਗਈ
ਅਤੇ
ਜਾਂ ਫਿਰ ਮੇਰਾ ਆਪਣਾ ਹੀ ਆਰਟ ਫੋਰਮ ਹੈ ਜਿਵੇਂ ਡਿਜੀਟਲ ਆਰਟ ਵੀ ਆ ਉਹਦੇ 'ਚ ਆ ਗਈ, ਸੋ ਉਹਦੇ 'ਚ ਮੈਂ ਨਵਾਂ ਕੀ ਸਿੱਖ ਸਕਦਾ, ਸੋ ਮੈਂ ਸਿੱਖਣ ਲੱਗ ਜਾਂਦਾ, ਪੜ੍ਹਨ ਲੱਗ ਜਾਂਦਾ ਕੁਛ ਇੱਦਾਂ ਦਾ, ਉਹਦੇ ਨਾਲ ਤੁਹਾਡਾ ਮਨ ਬਿਲਕੁਲ ਨਹੀਂ ਭਟਕਦਾ, ਮੇਰਾ ਤਾਂ ਸਹੀ ਰਹਿੰਦਾ, ਸੋ ਬੈਸਟ ਤੋਂ ਬੈਸਟ ਵੇ, ਕਿਉਂਕਿ ਮੈਂ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਜੋ ਤੁਹਾਡਾ ਸਟਰਗਲ ਟਾਈਮ ਜਿਹਾ ਸ਼ੁਰੂ ਹੁੰਦਾ ਚੱਲਦਾ ਹੁੰਦਾ ਤਾਂ ਉਦੋਂ ਤੁਹਾਨੂੰ ਬਹੁਤ ਨੈਗੇਟਿਵ ਥੋਟਸ ਆਉਂਦੇ ਆ ਇਸ ਬਾਰੇ ਵੀ ਪਤਾ ਨਹੀਂ ਮੈਂ ਸਕਸੈਸਫੁਲ ਹੋ ਸਕਦਾ ਕਿ ਨਹੀਂ ਹੋ ਸਕਦਾ, ਹੌਲੀ ਹੌਲੀ ਸਿੱਖ ਲਿਆ ਵੀ ਕਿੱਦਾਂ ਉਹਨੂੰ ਹੈਂਡਲ ਕਰਨਾ।
ਤੁਸੀਂ ਦੱਸਿਆ ਕਿ ਤੁਸੀਂ ਵੇਲ ਦੇ ਪਲਾਂ 'ਚ ਮਿਊਜ਼ਿਕ ਤੇ ਕਵਿਤਾਵਾਂ ਸੁਣਦੇ ਹੋ,
ਹਾਂਜੀ,
ਤੇ ਸੁਰਜੀਤ ਪਾਤਰ ਜੀ ਦੇ ਪੁੱਤ ਹੋਣ ਤਹਿਤ ਤੁਹਾਨੂੰ ਗੁੜਤੀ 'ਚ ਹੀ ਇੱਕ ਸਾਹਿਤਕ ਮਾਹੌਲ ਮਿਲਿਆ, ਕਵਿਤਾਵਾਂ ਜਾਂ ਸਾਹਿਤ ਨੇ ਤੁਹਾਡੀ ਕਲਾ ਨੂੰ ਨਿਖਾਰਨ ਵਿੱਚ ਕੀ ਯੋਗਦਾਨ ਪਾਇਆ?
ਮੈਨੂੰ ਲੱਗਦਾ ਜਦੋਂ ਮੈਂ ਬਚਪਨ ਤੋਂ ਹੀ ਜਦੋਂ ਤੁਸੀਂ ਉਹਦੇ 'ਚ ਘਿਰੇ ਹੁੰਦੇ ਹੋ ਆਰਟ ਵਾਲੇ ਮਾਹੌਲ 'ਚ ਤਾਂ ਆਈ ਥਿੰਕ ਜਿਹੜੀ ਉਹ ਹੁੰਦੀ ਹੈ ਵੀ ਇੱਕ ਕਲਾ ਇਹ ਵੀ ਹੁੰਦੀ ਹੈ ਵੀ ਚੰਗੀ ਚੀਜ਼ ਪਛਾਣਨ ਦੀ ਚੰਗੀ ਚੀਜ਼ ਪੜ੍ਹਨ ਦੀ, ਉਹ ਜਦੋਂ ਤੁਸੀਂ ਹੌਲੀ ਹੌਲੀ ਜਦੋਂ ਤੁਸੀਂ ਇੰਨੇ ਜ਼ਿਆਦਾ ਤੁਸੀਂ ਘਿਰੇ ਹੋ ਆਰਟ ਦੇ ਇਲਾਵਾ ਤਾਂ ਤੁਹਾਨੂੰ ਚੰਗੀਆਂ ਚੀਜ਼ਾਂ ਚੁੜਨ ਦੀ ਆਦਤ ਪੈ ਜਾਂਦੀ, ਚੰਗੀ ਚੀਜ਼ ਦੇਖਣ ਦੀ ਆਦਤ ਪੈ ਜਾਂਦੀ, ਸੋ ਉਹਦੇ ਨਾਲ ਕੀ ਹੋਇਆ ਵੀ ਉਹਦੇ ਨਾਲ ਮੇਰੇ 'ਚ ਇਹ ਫਰਕ ਮੈਨੂੰ ਲੱਗਦਾ ਮੈਨੂੰ ਹੈਲਪ ਹੁੰਦੀ ਹੈ ਵੀ ਮੈਨੂੰ ਪਤਾ ਵੀ ਕਿਹੜੀ ਚੀਜ਼ ਸੈਕਿੰਡ ਜੇ ਮੇਰੇ ਹਿਸਾਬ ਨਾਲ ਮੈਂ ਨਹੀਂ ਕਰਾਂ ਵੀ ਜਨਰਲੀ ਵੀ ਆਰਟ ਦੇ ਵਿੱਚ ਜੋ ਮੇਰੇ ਟੇਸਟ ਆ ਬਣੇ ਜਾਂ ਮੈਂ ਜੋ ਆਊਟਪੁੱਟ ਦੇਣਾ ਚਾਹੁੰਦਾ ਉਹ ਹਮੇਸ਼ਾ ਮੈਂ ਉੱਦਾਂ ਜੋ ਮੈਂ ਟੇਸਟ ਖੁੱਲ੍ਹੀ ਆਵਾਂਗਾ ਆਪਣਾ ਜਿਹੜਾ ਮੈਨੂੰ ਲੱਗਦਾ ਵੀ ਉਹ ਟੇਸਟ ਮੇਰਾ ਡਿਵੈਲਪ ਹੋਇਆ ਬਚਪਨ ਤੋਂ ਜਿਹੜਾ ਮੈਂ ਉਸ ਮਾਹੌਲ 'ਚ ਪੈਦਾ ਹੋਇਆ ਜਾਂ ਫਿਰ ਉਸ ਮਾਹੌਲ 'ਚ ਰਿਹਾ ਹਾਲਾਂਕਿ ਮੈਂ ਬਹੁਤ ਕਿਤਾਬਾਂ ਨਹੀਂ ਪੜ੍ਹੀਆਂ ਪਰ ਜਿਹੜਾ ਘਰ ਦਾ ਮਾਹੌਲ ਹੁੰਦਾ ਜਿਵੇਂ ਜਿੱਦਾਂ ਦੇ ਲੋਕਾਂ ਨਾਲ ਉੱਥੇ ਬਹਿਣੀ ਉੱਠਣੀ ਹੈ ਉਹਨਾਂ ਨੂੰ ਮਿਲਣਾ ਸੋ ਉਹਦੇ ਨਾਲ ਬੜਾ ਟੇਸਟ ਰਿਫਾਈਨ ਹੋਇਆ
ਹਾਂਜੀ ਤੁਸੀਂ ਉਸ ਤਰ੍ਹਾਂ ਦੇ ਲੋਕਾਂ 'ਚ ਵਿਚਰਨ ਲੱਗ ਜਾਂਦੇ ਹੋ
ਸਬਕੌਂਸ਼ੀਅਸਲੀ ਆਈ ਥਿੰਕ ਉਹ ਹੈਲਪ ਕਰਦਾ
ਹਾਂਜੀ ਤੁਸੀਂ ਕਵਿਤਾ ਲਿਖ ਵੀ ਲੈਂਦੇ
ਹੋ ਨਹੀਂ ਬਿਲਕੁਲ ਵੀ ਨਹੀਂ ਕੋਸ਼ਿਸ਼ ਵੀ ਨਹੀਂ ਕੀਤੀ ਕੋਸ਼ਿਸ਼ ਕਰਨ ਦਾ ਫਾਇਦਾ ਵੀ ਨਹੀਂ ਮੈਨੂੰ ਪਤਾ ਹੁਣ ਜਦੋਂ ਇੰਨੀ ਜ਼ਿਆਦਾ ਵੱਡੀ ਸ਼ਖਸੀਅਤ ਦੇ ਨਾਲ ਫਿਰ ਕੰਪੈਰੀਜ਼ਨ ਹੋਣੇ ਕੋਈ ਫਾਇਦਾ ਨਹੀਂ
ਤੇ ਤੁਸੀਂ ਆਪਣੀ ਵੱਖਰੀ ਰਾਹ ਬਣਾ ਲਈ ਫਿਰ
ਹਾਂ ਇਹ ਵੀ ਵੱਖਰੀ ਰਾਹ ਬਣਾਈ ਰਹਿਣੀ ਉਹਦੇ ਵਿੱਚ ਤਾਂ ਕੰਪੈਰੀਜ਼ਨ ਸਾਰੀ ਉਮਰ ਹੀ ਲੱਗੇ ਰਹਿਣੇ ਸੀ ਵੀ ਫਾਦਰ ਸਾਹਿਬ ਨੇ ਤਾਂ ਇੰਨੀ ਸੋਹਣੀ ਕਵਿਤਾ ਲਿਖੀ ਹੈ ਇਹ ਦੇਖੋ ਕੀ ਲਿਖਣ ਦਿਆ
ਪੰਜਾਬੀ ਬੋਲੀ ਤਹਿਤ ਮੈਂ ਤੁਸੀਂ ਸੇਵਾ ਤਾਂ ਕਰ ਹੀ ਰਹੇ ਹੋ ਗੁਰਮੁਖੀ ਅੱਖਰਾਂ ਦੇ ਡਿਜੀਟਲ ਆਰਟ ਪੀਸ ਬਣਾ ਕੇ ਹਨਾ
ਮੈਂ ਸ਼ੁਰੂ ਕੀਤੇ ਸੀ ਹਾਂਜੀ ਉਹ ਪਰ ਹੁਣ ਵਿੱਚ ਹੀ ਫਸੀ ਹੋਈ ਆ ਤੇ ਉਹ ਹਜੇ ਮੇਰਾ ਹੈਗਾ ਦਿਲ ਉਹਨੂੰ ਕਰਾਂਗੇ ਪੂਰਾ ਉਹ ਦਿਲੋਂ ਜਦੋਂ ਆਵਾਜ਼ ਨਿਕਲਦੀ ਉਦੋਂ ਹੀ ਬਣਦੀ ਹੈ ਕਾਫੀ ਚਿਰ ਦਾ ਪਲਾਨ ਸੀ ਮੇਰਾ ਸ਼ੁਰੂ ਤੋਂ ਬਹੁਤ ਚਿਰ ਤੋਂ ਹੈਗਾ ਤੇ ਪਰ ਉਹ ਵਿੱਚ ਰੁਕ ਗਿਆ ਵਿੱਚ ਮੈਂ ਫਿਰ ਇੱਧਰ ਆ ਗਿਆ ਇੱਥੋਂ ਬਿਜ਼ੀ ਹੋ ਗਿਆ ਤੇ ਉਹਨੂੰ ਮੈਂ ਦੁਬਾਰਾ ਸ਼ੁਰੂ ਕਰਨਾ ਫਿਰ ਤੋਂ ਸ਼ੁਰੂ ਕਰਨਾ
ਜੀ ਤੇ ਪੰਜਾਬੀ ਆਰਟ ਸੀਨ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਡਿਜੀਟਲ ਆਰਟ ਹੋਰ ਕਿਵੇਂ ਪ੍ਰਫੁੱਲਿਤ ਹੋ ਸਕਦਾ
ਆਪਣੇ ਕੀ ਹੈ ਵੀ ਇੰਡੀਆ ਦੇ ਵਿੱਚ ਬਹੁਤ ਕੰਡੈਂਸ ਜੀਆਂ ਜਗ੍ਹਾ ਜਿੱਥੇ ਸਾਨੂੰ ਇਦਾਂ ਦੀਆਂ ਜੋਬਸ ਮਿਲ ਸਕਦੀਆਂ ਜਿਵੇਂ ਆਪਣਾ ਮੂਵੀ ਇੰਡਸਟਰੀ ਹੋ ਗਈ ਉਹ ਮੋਸਟਲੀ ਬੋਂਬੇ ਹੈ ਐਡਵਰਟਾਈਜ਼ਿੰਗ ਵੀ ਬੋਂਬੇ ਹੈ ਦਿੱਲੀ ਜਾਂ ਵੱਡੇ ਸ਼ਹਿਰਾਂ 'ਚ ਪੰਜਾਬ ਦੇ ਵਿੱਚ ਬਹੁਤ ਹੀ ਕੋਈ ਐਡਵਰਟਾਈਜ਼ਿੰਗ ਹੈ ਨਹੀਂ ਮੂਵੀ ਇੰਡਸਟਰੀ ਜਿਹੜੀ ਹੈ ਬਹੁਤ ਛੋਟੀ ਹੈ ਤੇ ਜਦੋਂ ਪੰਜਾਬ ਦੇ ਵਿੱਚੋਂ ਜਦੋਂ ਮੋਸਟਲੀ ਜਿਹੜੇ ਬਹੁਤ ਵਧੀਆ ਆਰਟਿਸਟ ਆ ਮੋਸਟਲੀ ਪੰਜਾਬ ਵਿੱਚੋਂ ਨਿਕਲ ਕੇ ਤੇ ਜਾਂ ਤਾਂ ਬੋਂਬੇ ਆ ਜਾਂਦੇ ਆ ਬਾਹਰਲੇ ਮੁਲਕਾਂ 'ਚ ਆ ਜਾਂਦੇ ਆ
ਤੁਸੀਂ ਫਿਲਮਾਂ ਲਈ ਵੀ ਪੋਸਟਰ ਬਣਾਏ ਸੀ ਸ਼ਾਇਦ
ਮੈਂ ਪੰਜਾਬੀ ਫਿਲਮਾਂ ਲਈ ਬਣਾਇਆ ਹਾਂਜੀ ਦੋ ਤਿੰਨ ਕੁ ਚਾਰ ਮੂਵੀਜ਼ ਕੀਤੀਆਂ ਮੈਨੂੰ ਲੱਗਦਾ ਮੈਂ ਪੰਜਾਬੀ 'ਚ ਉਹ ਮੈਂ ਕੁਛ ਇੱਕ ਡੇਢ ਸਾਲ ਮੈਂ ਇੰਡੀਆ ਰਿਹਾ ਸੀ ਤੇ ਉਸ ਦੌਰਾਨ ਮੈਂ ਤਿੰਨ ਤੇ ਚਾਰ ਮੂਵੀਜ਼ ਕੀਤੀਆਂ ਸੀ ਹਾਂਜੀ
ਅੰਕੁਰ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਤੁਹਾਨੂੰ ਅਵਾਰਡ ਮਿਲੇ ਨੇ ਉਹਨਾਂ ਬਾਰੇ ਕੁਝ ਦੱਸੋ
ਮੇਰਾ ਇੱਕ ਪ੍ਰੋਜੈਕਟ ਜਿਹੜਾ ਜਿਹੜੇ ਲਈ ਮੈਨੂੰ ਸਭ ਤੋਂ ਵੱਡਾ ਅਵਾਰਡ ਮਿਲਿਆ ਸੀ ਉਹ ਕਾਨ ਸੀਗਾ ਉਹ 2017 ਦੇ ਵਿੱਚ ਮੈਂ ਅਡੋਬੀ ਨਾਲ ਪ੍ਰੋਜੈਕਟ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਜਿਹੜੀਆਂ ਮਾਸਟਰ ਪੀਸਿਸ ਜਿਹੜੀਆਂ ਕਿ ਜਿਹੜੇ ਮਸ਼ਹੂਰ ਪੇਂਟਰ ਹੋਏ ਪੁਰਾਣੇ ਜਿਵੇਂ ਰੈਂਬਰਾਂਟ ਆ ਉਹਦੀ ਪੇਂਟਿੰਗ ਜਿਹੜੀ ਸੀ ਉਹ ਚੋਰੀ ਹੋ ਗਈ ਸੀ ਤੇ ਅੱਜ ਤੱਕ ਲੱਭੀ ਨੀ 1990 ਸ਼ਾਇਦ ਤੇ ਉਹਨਾਂ ਨੇ ਅਡੋਬੀ ਵਾਲਿਆਂ ਨੇ ਫਿਰ ਦੁਨੀਆਂ ਦੇ ਤਿੰਨ ਜਾਂ ਚਾਰ ਆਰਟਿਸਟ ਨੂੰ ਕਮਿਸ਼ਨ ਕੀਤਾ ਸੀ ਕਿ ਤੁਸੀਂ ਜਿਹੜੀਆਂ ਜਿਹੜੀਆਂ ਪੇਂਟਿੰਗ ਚੋਰੀ ਹੋਈਆਂ ਜਿਵੇਂ ਇੱਕ ਮੈਂ ਜਿਹੜੀ ਕੀਤੀ ਸੀ ਰਮਦਾਨ ਦੀ ਸੀ ਤੇ ਤਿੰਨ ਹੋਰ ਆਰਟਿਸਟ ਸੀ ਤਿੰਨਾਂ ਨੇ ਇੱਕ ਨੇ ਫਰੀਦਾ ਕਾਲੋ ਦੀ ਕੀਤੀ ਸੀ ਸੋ ਚਾਰ ਪੇਂਟਿੰਗਸ ਬਣਾਈਆਂ ਸੀ ਜਿਹੜੀਆਂ ਕਿ ਸਿਰਫ ਸਟੋਕ ਫੋਟੋ ਯੂਜ ਕਰਕੇ ਬਣਾਉਣੀਆਂ ਸੀ ਸੋ ਮੈਂ ਉਹੀ ਪ੍ਰੋਜੈਕਟ ਕਰ ਸਕਦਾ ਸੀ ਜਦੋਂ ਮੈਨੂੰ 20 ਦਿਨ ਲੱਗੇ ਸੀ ਕਿ ਮੈਂ ਸਿਰਫ ਸਟੋਕ ਇਮੇਜਿਸ ਯੂਜ ਕਰ ਸਕਦਾ ਸੀ ਫੋਰ ਐਗਜ਼ਾਮਪਲ ਵੀ ਮੈਨੂੰ ਫੇਸ ਜੇ ਮੈਚ ਕਰਨਾ ਹੋਵੇ ਤਾਂ ਮੈਨੂੰ ਸਟੋਕ ਇਮੇਜ ਉਹਦੀ ਮਿਲਣੀ ਨਹੀਂ ਮੈਨੂੰ ਇੱਦਾਂ ਹੁੰਦਾ ਵੀ ਤਿੰਨ ਚਾਰ ਫੋਟੋਆਂ ਲੱਭ ਕੇ ਵੀ ਜਿਹੜਾ ਨੱਕ ਉਹਦੇ ਵਰਗਾ ਅੱਖਾਂ ਉਹਦੇ ਵਰਗੀਆਂ ਕੰਨ ਇੱਦਾਂ ਦੇ ਜਾਂ ਫਿਰ ਮੈਨੂੰ ਦਾੜੀ ਇੱਦਾਂ ਦੀ ਚਾਹੀਦੀ
ਜਾਂਦੇ ਜਾਂਦੇ ਇੱਕ ਆਖਰੀ ਸਵਾਲ ਅੰਕੁਰ 10 ਅਗਸਤ ਨੂੰ ਆਸਟ੍ਰੇਲੀਆ ਸੈਂਸਸ ਹੈ ਯਾਨੀ ਕਿ ਮਰਦਮ ਸ਼ੁਮਾਰੀ ਤੇ ਤੁਸੀਂ ਡਿਜੀਟਲ ਰੂਪ ਵਿੱਚ ਪੰਜਾਬੀ ਦੇ ਅੱਖਰ ਪੰਜਾਬੀ ਕਿਸਾਨਾਂ ਦੇ ਪੋਰਟਰੇਟ ਤੇ ਪੰਜਾਬੀ ਬੋਲੀ ਨੂੰ ਦ੍ਰਿਸ਼ਟਾਉਂਦੇ ਰਹਿੰਦੇ ਹੋ ਤੇ ਆਸਟ੍ਰੇਲੀਆ 'ਚ ਵਾਸਤੇ ਪੰਜਾਬੀਆਂ ਨੂੰ ਕੁਝ ਕਹਿਣਾ ਚਾਹੋਗੇ ਕਿ ਪੰਜਾਬੀ ਬੋਲੀ ਦਾ ਵੇਰਵਾ ਦੇਣਾ ਇਹਨਾਂ ਮੁਲਕਾਂ 'ਚ ਕਿੰਨਾ ਕੁ ਜ਼ਰੂਰੀ ਹੈ
ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਜ਼ਰੂਰੀ ਮੈਨੂੰ ਲੱਗਦਾ ਟੌਪ ਪ੍ਰਾਇਓਰਟੀ ਹੋਣੀ ਚਾਹੀਦੀ ਕਿ ਆਪਾਂ ਆਪਣੀ ਮਾਂ ਬੋਲੀ ਨੂੰ ਇੱਕ ਦਰਜਾ ਦਵਾ ਸਕੀਏ ਕਿਉਂਕਿ ਮੈਨੂੰ ਐਂ ਲੱਗਦਾ ਕਿਉਂਕਿ ਆਪਾਂ ਹੁਣ ਇੱਥੇ ਸਾਰੇ ਬਾਹਰ ਰਹਿੰਦੇ ਹਾਂ ਸਾਨੂੰ ਪਤਾ ਵੀ ਆਪਣੇ ਬੱਚੇ ਜਦੋਂ ਇੱਥੇ ਸਕੂਲਾਂ 'ਚ ਪੜ੍ਹਦੇ ਆ ਤੇ ਉਹ ਫਿਰ ਮਤਲਬ ਮੱਲੀ ਇੰਗਲਿਸ਼ ਬੋਲਣਾ ਸ਼ੁਰੂ ਕਰ ਦਿੰਦੇ ਆ ਸੋ ਮੈਂ ਮੇਰਾ ਵੀ 5 ਸਾਲ ਦਾ ਬੱਚਾ ਸੋ ਮੈਂ ਬਹੁਤ ਕੋਸ਼ਿਸ਼ ਕਰਦਾ ਕਿ ਘਰ ਪੰਜਾਬੀ ਹੀ ਬੋਲੀ ਜਾਵੇ ਕਿਉਂਕਿ ਮੈਨੂੰ ਇੱਕ ਤਾਂ ਪੰਜਾਬੀ ਹੋਣ 'ਤੇ ਮਾਣ ਬਹੁਤ ਹੈ ਜਦੋਂ ਆਪਾਂ ਆਪਣੀ ਪੰਜਾਬੀ ਬੋਲੀ ਨੂੰ ਉਹ ਮਾਣ ਦਵਾ ਸਕੀਏ ਤਾਂ ਇੱਕ ਉਹ ਮੈਨੂੰ ਲੱਗਦਾ ਇੱਕ ਵੱਡੀ ਕੋਈ ਗੱਲ ਹੋ ਸਕਦੀ ਆਪਣੀ ਜਿਹੜੀ ਸ਼ਖਸੀਅਤ ਜਿਹੜੀ ਆਈਡੈਂਟੀਟੀ ਹੁੰਦੀ ਹੈ ਉਹ ਆਪਣੀ ਬੋਲੀ ਬਹੁਤ ਉਹਨੂੰ ਨਿਖਾਰਦੀ ਹੈ
ਜੀ, ਸਾਡੀ ਸ਼ਖਸੀਅਤ ਹੋਰ ਉੱਭਰ ਕੇ ਬਾਹਰ ਆਉਂਦੀ ਹੈ ਆਪਣੀ ਬੋਲੀ ਦੇ ਨਾਲ। ਤੇ ਅੰਕਲ ਬਹੁਤ ਬਹੁਤ ਸ਼ੁਕਰੀਆ ਆਪਣਾ ਸਮਾਂ ਦੇਣ ਲਈ।
ਬਹੁਤ ਬਹੁਤ ਮਿਹਰਬਾਨੀ ਸੁਨੀਤਾ।
You with SBS Radio.